छतरी को पूत हो रात ही रन में तब जूझ मरो जब आव की औध निधान बने अति ही रन में तब जूझ मरो जब आव की औध निधान मामा बाजे हो परे उन साने का खेत जो मांडे सूरमा अब जो जन को दाओ सूरा सो पहचानी लरे दिन खेत पुरजा पुरजा कट मरे कबू न छाड़े खेल कबू न छाड़े खेत कबू न छाड़े खेत जब आव की औत निधान बने अति ही तब जूझ मरो जब आव की औध निधान बने अति ही रन में तब जूझ मरो जब आव की औध निधान बने पहला मरण कबूल जीवन की छड़ियास हो सबन की रेणुका तो आओ हमारे पास तो आओ हमारे पास तो आओ हमारे जब आव की औध निधान बने अति ही रन में तब जूझ मरो जब आव की औध निधान बने अति ही रन में तब जूझ मरो जब आव की औध निधान मरने का चाओ है मरो तहर के द्वार मत हर पूछे कौन है पर हमारे बार पर हमारे बार पर हमारे बार जब निधान बने अति हीरन में तब जूझ मरो जब आव की औध निधान बने अति हीरन में तब जूझ मरो जब आव की औध निधान बने मरने ते जग डरे मेरे मन आनंद मरने ही ते पाईए पूर्ण परमानंद पूर्ण परमानंद पूर्ण परमानंद जब आव की जब आवे के औत निधान बने अति हिरण में तब जोज मरो जब आवे के औत निधान बने मरता मरता जग मर भी न जाने कोए ऐसी मरनी जो मरे बहुत न मरना होए बहुत न मरना होए बहुत न मरना होए जब आवगी औत निधान बने अति निधान बने अति हिरण में तब जोज मरो जब आवगी औत निधान बने बोले सोनेहा सत श्री अका
परम सत्कार्य शासन इस संसार दे विच जदों दा संसार बने लोक जमदे आए ने मरदे आए ने जमदे रहणगे मरदे रहणगे पर इतिहास उन्हां दे बणदे हन जिहड़े कुछ करके मरदे हन पर इह मरना लोकां दे भले वास्ते दुखियां दे भले वास्ते धर्म वास्ते मजलूमां दी रखिया वास्ते धन गुरु गोबिंद सिंह जी महाराज दा इह सोईया कृष्णा अवतार विचों जब आव की औद निधान बने अति ही रण में तब जूझ मरो रण कहिंदे ने लड़ाई दा मैदान लड़ना है धर्म दी रखिया वास्ते मजलूमां दी रखिया वास्ते और जुलम दे खिलाफ लड़ना है और इस नेकी दी लड़ाई विच अगर मरण दा वेला आ गया ते फिर उस लड़ाई दे मैदान विच शहीद भी होवांगा यह मन का चाह है क्योंकि जिसनों लड़न का चाह नहीं जिसनों जित का भरोसा नहीं और जिसनों मरण की खुशी नहीं वह सूरमा नहीं सूरमा वो ही है जिन्हों जित की आस और मरण का चाह है। सतगुरु जी कहते हैं मैं छत्री पुत्र हाँ धर्म की हानि होंगी धर्म की हानि होंगी देख के मजलूमा ते जुल्म होंदा देख के मैं चुप करके बह जावा तप करन लग पवा यह नहीं हो सकता अगर मेरे सामने जुल्म होंदा है फिर मैं बह नहीं सकता शमशीर पकड़ के मैदान में आना है और मजलूमा दी रखिया करनी है भावें इस रखिया विच मैनू अपना आप क्यों ना कुर्बान करना पवे
जब आवगी औत निधान बने अति हिरण में तब जोज मरो जब आवगी औत निधान बने अति हिरण तब जोज मरो जब आवगी औत निधान बने
जद भी किसे ने जुलम दे खिलाफ लड़ना चाहिया, सच दे राह ते कोई चलिया, उसनु औकड़ा मुश्किलां आईया, क्योंकि औकड़ा मुश्किलां तो बगैर सच दे राह ते चलन वालिया नु मंजिल नहीं मिलती। धन गुरु गोबिंद सिंह जी महाराज जिन्ना ने यह देखिया हिंदुस्तान ते मुगलां दा राज है और ये मुगल हिंदुस्तान दे लोकां ते जुलम करदे हन, इत्थों तक हिंदुस्तान दा बादशाह औरंगजेब मुसलमान बादशाह जिसने हिंदुस्तान दे विच ये ऐलान कीता सी हिंदुस्तान दे विच हिंदू धर्म मैं नहीं रहन देना, ये औरंगजेब हिंदुआं नू जबरदस्ती मुसलमान बना रहे है। हर पासे हाहाकार मच गई। उस वेले गुरु तेग बहादुर साहब ने अपना सिर दे के हिंदू धर्म की रक्षा की थी। धन गुरु गोबिंद सिंह जी महाराज ने समझ लिया ऐ वेला हुण चुप करके बैठन दा नहीं, ये जिहड़ा जुलमी बादशाह है इसका जुलमी राज खत्म करने वास्ते हुण कृपान पकड़नी पवेगी, शस्त्र पकड़ने पैणगे। धन गुरु गोबिंद सिंह जी महाराज ने ऊच नीच खत्म करके जातां पातां मिटा के खालसे पंथ की साजना की थी। आनंदपुर साहब पंजाब दे विच ये नगरी वसाई, जेड़ी नगरी की नींह गुरु तेग बहादुर जी महाराज ने रखी सी, इस आनंदपुर साहब खालसा पंथ साजिया गया। धन गुरु गोबिंद सिंह जी महाराज ने इस जुलम दे खिलाफ जेड़ा जुलम औरंगजेब करता है उहदे खिलाफ लड़ाई शुरू की थी। एक पासे ए हिंदुस्तान दा जुलमी बादशाह और दूसरे पासे धन गुरु गोबिंद सिंह जी महाराज कुछ क सिखां दे नाल, पर वो जिहड़े गुरु नाल प्यार करते हैं, जिन्हां ने समझ लिया कि असां जुलम के खिलाफ लड़ना है और गुरु साहिबां की फौज में हर जात हर मजहब के लोग आके शामिल होए। इत्थे ना मुसलमान का सवाल सी, ना हिंदू का, ना सिख का, गुरु साहिबां की फौज में मुसलमान भी सन, हिंदू भी सन, सिख भी सन, ऊच नीच का भी कोई फर्क नहीं सी, सब बराबर सन। इस बादशाह के जुलम के खिलाफ लड़ाई शुरू हुई। औरंगजेब ने देखा होर ते कोई मेरे सामने आकड़ के खड़ा नहीं होया, पर गुरु गोबिंद सिंह जी महाराज और इन्हां दा खालसा जिहड़ा मेरे खिलाफ लड़दा पिया है इन्हां नूं क्यों ना मैं खत्म करा। ये विचार करके औरंगजेब बादशाह ने पहाड़ी राजियां नूं नाल लैके लखां दी तादाद विच अपनी फौज दे नाल आनंदपुर साहब दे किले नूं घेरा पाया। इस किले दे अंदर धन गुरु गोबिंद सिंह जी महाराज, सिख संगतां और गुरु साहिबां दा परिवार है किले नूं घेरा पिया। कई महीने बीत गए, किले दे अंदर हुण खाण नूं भी कुछ नहीं। किले नूं जिन्हां ने घेरा पाया सी ਮੁਗਲਾਂ ਦੀਆਂ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ, ਉਹ ਵੀ ਹੁਣ ਥੱਕ ਚੁੱਕੀਆਂ ਨੇ। ਪਹਾੜੀ ਰਾਜਿਆਂ ਨੇ, ਔਰੰਗਜ਼ੇਬ ਬਾਦਸ਼ਾਹ ਨੇ ਇਹ ਸੁਨੇਹਾ ਭੇਜਿਆ, ਅਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦੇਣ, ਅਸੀਂ ਉਹਨਾਂ ਨੂੰ ਕੁਝ ਨਹੀਂ ਕਹਾਂਗੇ। ਇੱਕ ਵਾਰੀ ਕਿਲ੍ਹਾ ਖਾਲੀ ਕਰਕੇ ਚਲੇ ਜਾਣ, ਭਾਵੇਂ ਫਿਰ ਦੁਬਾਰਾ ਆ ਜਾਣ। ਜਦ ਸਿੱਖਾਂ ਨੇ ਕਿਹਾ, ਮਹਾਰਾਜ ਬਾਦਸ਼ਾਹ ਕਹਿੰਦਾ ਮੈਂ ਹਮਲਾ ਨਹੀਂ ਕਰਾਂਗਾ, ਤੁਸੀਂ ਕਿਲ੍ਹਾ ਖਾਲੀ ਕਰ ਦਿਓ। ਪਹਾੜੀ ਰਾਜੇ ਵੀ ਕਹਿੰਦੇ ਨੇ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਇਹ ਔਰੰਗਜ਼ੇਬ ਬਾਦਸ਼ਾਹ ਜਿਸ ਨੇ ਆਪਣੇ ਪਿਤਾ ਨੂੰ ਕੈਦ ਕੀਤਾ, ਜਿਸ ਨੇ ਆਪਣੇ ਸਕੇ ਭਰਾ ਕਤਲ ਕੀਤੇ, ਜਿਹੜਾ ਆਪਣਿਆਂ ਦਾ ਨਹੀਂ ਬਣਿਆ, ਇਹ ਦੂਸਰਿਆਂ ਦਾ ਭਲਾ ਕਿਵੇਂ ਕਰੇਗਾ? ਇਹਦੀਆਂ ਕਸਮਾਂ 'ਤੇ ਇਤਬਾਰ ਨਾ ਕਰੋ। ਪਰ ਕੁਝ ਸਿੱਖ ਔਰ ਸੰਗਤਾਂ ਵਾਰ ਵਾਰ ਕਹਿਣ ਲੱਗੀਆਂ, ਨਹੀਂ ਮਹਾਰਾਜ, ਬਾਦਸ਼ਾਹ ਨੇ ਕੁਰਾਨ ਸ਼ਰੀਫ 'ਤੇ ਕਸਮ ਲਿਖ ਕੇ ਭੇਜੀ ਹੈ, ਕਿਲ੍ਹਾ ਖਾਲੀ ਕਰ ਦਿਓ, ਅਸੀਂ ਹਮਲਾ ਨਹੀਂ ਕਰਾਂਗੇ। ਅਤੇ ਬਾਦਸ਼ਾਹ ਮੁਸਲਮਾਨ ਹੈ, ਕੁਰਾਨ ਸ਼ਰੀਫ ਦਾ ਉਹ ਜ਼ਰੂਰ ਆਦਰ ਕਰੇਗਾ। ਪਰ ਗੁਰੂ ਸਾਹਿਬਾਂ ਨੇ ਕਿਹਾ ਭਾਈ ਇਸ ਬਾਦਸ਼ਾਹ ਦਾ ਕੋਈ ਦੀਨ ਅਮਾਨ ਨਹੀਂ, ਇਸ ਨੇ ਕਸਮ ਤੋੜਨੀ ਹੈ। ਪਰ ਸਿੱਖ ਸੰਗਤਾਂ ਨਾ ਮੰਨੀਆਂ, ਤਾਂ ਆਖੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਅਸੀਂ ਤਾਂ ਨਹੀਂ ਚਾਹੁੰਦੇ ਕਿ ਕਿਲ੍ਹਾ ਖਾਲੀ ਕੀਤਾ ਜਾਏ, ਪਰ ਜੇ ਤੁਸੀਂ ਸਾਰੇ ਚਾਹੁੰਦੇ ਹੋ ਤਾਂ ਕਿਲ੍ਹਾ ਖਾਲੀ ਕਰ ਦਿੰਦੇ ਹਾਂ। ਪਰ ਸਾਡੀ ਇੱਕ ਗੱਲ ਯਾਦ ਰੱਖਿਓ, ਇਹਨਾਂ ਰਾਜਿਆਂ ਨੇ ਔਰ ਬਾਦਸ਼ਾਹ ਨੇ ਆਪਣੀਆਂ ਕਸਮਾਂ ਤੋੜ ਦੇਣੀਆਂ ਨੇ, ਔਰ ਫਿਰ ਤੁਸਾਂ ਸਾਰਿਆਂ ਪਛਤਾਉਣਾ ਹੈ, ਔਰ ਇਹ ਮੌਕਾ ਫਿਰ ਤੁਹਾਡੇ ਹੱਥ ਨਹੀਂ ਆਉਣਾ। ਜਬ ਆਵਗੀ ਔਦ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਰੋ। ਜਬ ਆਵਗੀ ਔਦ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਰੋ। ਜਬ ਆਵਗੀ ਔਦ ਨਿਧਾਨ ਬਣੇ छतरी को पूत हो बामन को नाही कहता पावत हो जो करो हो जो करो हो जो करो। जब आवगी औत निधान बने अति हीरन में तब जोज मारो। जब आ ਸਿੱਖ ਸੰਗਤਾਂ ਦਾ ਕਹਿਣਾ ਮੰਨ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲ੍ਹਾ ਖਾਲੀ ਕਰਨ ਦਾ ਫੈਸਲਾ ਕੀਤਾ। ਕੀਮਤੀ ਸਮਾਨ, ਲਿਖੇ ਹੋਏ ਧਾਰਮਿਕ ਗ੍ਰੰਥ, ਔਰ ਜਿਹੜਾ ਸਮਾਨ ਸੀ ਸਾਰਾ ਪੂਠਾ ਗੱਡਿਆਂ 'ਤੇ ਲੱਦਿਆ ਗਿਆ। ਇੱਕ ਪਾਲਕੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ਮਾਤਾ ਗੁਜਰੀ ਕਹਿੰਦੇ ਹਨ, ਇੱਕ ਪਾਲਕੀ ਵਿੱਚ ਮਾਤਾ ਗੁਜਰੀ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਛੋਟੇ ਸਾਹਿਬਜ਼ਾਦੇ, ਇੱਕ ਪਾਲਕੀ ਵਿੱਚ ਮਾਤਾ ਸੁੰਦਰ ਕੌਰ ਜੀ, ਇੱਕ ਪਾਲਕੀ ਵਿੱਚ ਮਾਤਾ ਸਾਹਿਬ ਕੌਰ ਜੀ, ਇੱਕ ਘੋੜੇ 'ਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ, ਦੂਸਰੇ ਕੋੜੇ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਘੋੜੇ ਤੇ ਸਵਾਰ ਨੇ, ਬਾਕੀ ਵੀ ਸਿੰਘ ਸੂਰਮੇ ਘੋੜਿਆਂ ਤੇ ਸਵਾਰ ਔਰ ਸਿੱਖ ਸੰਗਤਾਂ ਇਹ ਸਾਰੇ ਜਣੇ ਕਿਲ੍ਹੇ ਦੇ ਦਰਵਾਜ਼ੇ ਕੋਲ ਪਹੁੰਚੇ। ਕਈਆਂ ਮਹੀਨਿਆਂ ਦੇ ਬਾਅਦ ਕਿਲ੍ਹੇ ਦਾ ਦਰਵਾਜ਼ਾ ਖੁੱਲ੍ਹਾ। ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਲ੍ਹੇ ਦੇ ਬਾਹਰ ਆਏ। ਚਾਰ ਚੁਫੇਰੇ ਦੁਸ਼ਮਣ ਹੈ, ਸਰਦੀਆਂ ਦੇ ਦਿਨ, ਰਾਤ ਦਾ ਵੇਲਾ, ਆਕਾਸ਼ ਤੇ ਬਦਲੀਆਂ ਛਾਈਆਂ ਹਨ, ਬਿਜਲੀ ਚਮਕਦੀ ਹੈ, ਹਲਕੀ ਹਲਕੀ ਬਰਸਾਤ ਵੀ ਸ਼ੁਰੂ ਹੋ ਰਹੀ ਹੈ। ਕਹਿੰਦੇ ਨੇ ਜਿਸ ਵੇਲੇ ਮੁਸੀਬਤ ਆਉਣੀ ਹੋਵੇ ਚਾਰ ਚੁਫੇਰੋਂ ਕਈ ਵਾਰੀ ਆ ਜਾਂਦੀ। ਚਾਰ ਚੁਫੇਰੇ ਦੁਸ਼ਮਣ, ਸਰਦੀਆਂ ਦੇ ਦਿਨ, ਬਰਸਾਤ ਦਾ ਮੌਸਮ, ਇਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਇਸ ਕਾਫਲੇ ਦੇ ਨਾਲ ਕਿਲ੍ਹੇ ਵਿੱਚੋਂ ਬਾਹਰ ਨਿਕਲੇ ਹਨ। ਹਾਲੀ ਥੋੜ੍ਹੀ ਦੂਰ ਗਏ ਸਨ, ਦੁਸ਼ਮਣ ਨੇ ਆਪਣੇ ਵਾਅਦੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਔਰ ਗੁਰੂ ਸਾਹਿਬਾਂ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਚਾਰ ਚੁਫੇਰੇ ਦੁਸ਼ਮਣ ਹੈ, ਇੱਕ ਰਾਤ ਦਾ ਵੇਲਾ, ਬਰਸਾਤ ਵੀ ਸ਼ੁਰੂ ਹੈ, ਸਾਹਮਣੇ ਨਦੀ ਹੈ ਜਿਸ ਨਦੀ ਦਾ ਨਾਂ ਸਰਸਾ ਨਦੀ। ਇਸ ਨਦੀ ਵਿੱਚ ਵੀ ਹੜ੍ਹ ਆਏ ਹੈ, ਬਾੜ੍ਹ ਆਈ ਹੈ, ਮੁਸੀਬਤ ਕੈਸੀ, ਚਾਰ ਚੁਫੇਰੇ ਦੁਸ਼ਮਣ, ਬਰਸਾਤ, ਸਰਦੀ ਔਰ ਅੱਗੇ ਨਦੀ ਵਿੱਚ ਬਾੜ੍ਹ, ਨਦੀ ਵਿੱਚ ਹੜ੍ਹ ਆਏ ਹੈ। ਹਮਲਾ ਹੋਇਆ, ਹਰ ਪਾਸੇ ਹਫੜਾ ਦਫੜੀ ਮੱਚ ਗਈ। ਇਸ ਮੌਕੇ 'ਤੇ ਬਹੁਤ ਸਾਰਾ ਕੀਮਤੀ ਸਮਾਨ ਔਰ ਗ੍ਰੰਥ ਔਰ ਕਈ ਪਰਿਵਾਰ ਸਿੰਘ ਵੀ ਨਦੀ ਵਿੱਚ ਰੁੜ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਔਰ ਕੁਝ ਸਿੱਖਾਂ ਦੇ ਨਾਲ ਸਰਸਾ ਨਦੀ ਪਾਰ ਕਰਕੇ ਇੱਕ ਪਾਸੇ ਤੁਰ ਪਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ, ਇਹਨਾਂ ਦੀ ਪਾਲਕੀ ਨੂੰ ਚੁੱਕ ਕੇ ਸਿੱਖ ਦਿੱਲੀ ਵੱਲ ਚਲੇ ਗਏ। ਅਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਤੁਰ ਪਏ। ਇਸ ਸਰਸਾ ਨਦੀ ਦੇ ਕਿਨਾਰੇ ਸਾਰਾ ਕੁਝ ਵੇਰੂ ਖੇਰੂ ਹੋ ਗਿਆ, ਕੋਈ ਕਿਸੇ ਪਾਸੇ ਤੁਰ ਪਿਆ, ਕੋਈ ਕਿਸੇ ਪਾਸੇ। ਸਤਿਗੁਰਾਂ ਦਾ ਸਾਰਾ ਪਰਿਵਾਰ ਇਸ ਨਦੀ ਦੇ ਕਿਨਾਰੇ ਆ ਕੇ ਵਿਛੜ ਗਿਆ। ਇਸੇ ਕਰਕੇ ਇਸੇ ਸਰਸਾ ਨਦੀ ਦੇ ਕੋਲ ਇਸ ਮੌਕੇ ਦੀ ਯਾਦ ਵਿੱਚ ਗੁਰਦੁਆਰਾ ਪਰਿਵਾਰ ਵਿਛੋੜਾ ਬਣੇ ਹੈ। ਜੋ ਸਿੱਖ ਸੰਗਤਾਂ ਇਸ ਪਰਿਵਾਰ ਵਿਛੋੜੇ ਆ ਕੇ ਦਰਸ਼ਨ ਕਰਦੀਆਂ ਨੇ ਔਰ ਇਸ ਕਾਲੀ ਬੋਲੀ ਰਾਤ ਨੂੰ ਵੀ ਯਾਦ ਕਰਦੀਆਂ ਹਨ, ਜਿਸ ਰਾਤ ਇਸ ਨਦੀ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਗੁਰੂ ਸਾਹਿਬਾਂ ਦਾ ਸਾਰਾ ਪਰਿਵਾਰ ਇੱਕ ਦੂਸਰੇ ਨਾਲੋਂ ਅਲੱਗ ਹੋ ਗਿਆ। ਕੋਈ ਕਿਸੇ ਪਾਸੇ ਤੁਰਿਆ, ਕੋਈ ਕਿਸੇ ਪਾਸੇ। ਜਬ ਆਵ ਕੀ ਔਤ ਨਿਧਾਨ ਬਣੇ ਅਤਿ ਹਿਰਨ ਮੈਂ ਤਬ ਜੋਜ ਮਰੋ। ਜਬ ਆਵ ਕੀ ਔਤ ਨਿਧਾਨ छत्री को पूत हो पामन को नाहे कह तप आवत हो जो करो हो जो करो हो जो करो। जब आव की औत निधान बने। धन गुरु गोबिंद सिंह जी महाराज दा ਸਾਰਾ ਪਰਿਵਾਰ ਸਿੱਖ ਸੰਗਤਾਂ ਸਰਸਾ ਨਦੀ ਦੇ ਕਿਨਾਰੇ ਆ ਕੇ ਵਿਛੜ ਗਈਆਂ। ਇਹ ਸਰਸਾ ਨਦੀ ਦਾ ਕਿਨਾਰਾ ਸਿੱਖ ਸੰਗਤਾਂ ਨਾ ਭੁੱਲੀਆਂ ਹਨ, ਨਾ ਕਦੀ ਇਸ ਨੂੰ ਭੁਲਾ ਸਕਣਗੀਆਂ, ਕਿਉਂਕਿ ਇਹ ਸਰਸਾ ਨਦੀ ਦਾ ਉਹ ਕਿਨਾਰਾ ਹੈ ਜਿਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ, ਕੁਝ ਸਿੱਖਾਂ ਦੇ ਨਾਲ ਇਸ ਸਰਸਾ ਨਦੀ ਦੇ ਕਿਨਾਰੇ ਚਮਕੌਰ ਸਾਹਿਬ ਵੱਲ ਚਲੇ ਗਏ। ਗੁਰੂ ਸਾਹਿਬਾਂ ਦੇ ਮਹਿਲ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਵੱਲ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਇਹ ਇੱਕ ਪਾਸੇ ਤੁਰ ਪਏ। ਇਹ ਕਾਲੀ ਬੋਲੀ ਰਾਤ, ਸਰਦੀਆਂ ਦੇ ਦਿਨ, ਬਰਸਾਤ ਪੈ ਰਹੀ ਹੈ, ਚਾਰ ਚੁਫੇਰੇ ਦੁਸ਼ਮਣ ਹੈ, ਕੋਈ ਸਿੱਖ ਸੇਵਕ ਕੋਲ ਨਹੀਂ, ਚਾਰ ਚੁਫੇਰੇ ਦੁਸ਼ਮਣ ਹੈ। ਇਹੋ ਜਿਹੇ ਮੌਕੇ ਮਾਤਾ ਗੁਜਰੀ ਜੀ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਿਲਿਆ। ਗੰਗੂ ਬ੍ਰਾਹਮਣ ਮਾਤਾ ਗੁਜਰੀ ਨੂੰ ਕਹਿਣ ਲੱਗਾ, ਮਾਤਾ ਜੀ ਅੰਧੇਰੀ ਰਾਤ ਹੈ, ਚਾਰ ਚੁਫੇਰੇ ਦੁਸ਼ਮਣ ਹੈ, ਗੁਰੂ ਮਹਾਰਾਜ ਦਾ ਵੀ ਕੁਝ ਪਤਾ ਨਹੀਂ, ਆਓ ਤੁਸੀਂ ਮੇਰੇ ਨਾਲ, ਮੈਂ ਤੁਹਾਨੂੰ ਆਪਣੇ ਘਰ ਲੈ ਜਾਣਾ। ਮਾਤਾ ਗੁਜਰੀ ਨੇ ਇਹ ਸੋਚਿਆ, ਇਸ ਗੰਗੂ ਬ੍ਰਾਹਮਣ ਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਗੁਰੂ ਘਰ ਦਾ ਨਮਕ ਖਾਧਾ, ਇਹ ਜ਼ਰੂਰ ਸਾਡੀ ਸੇਵਾ ਕਰੇਗਾ। ਪਰ ਗੰਗੂ ਬ੍ਰਾਹਮਣ ਜਿਹਦੇ ਮਨ ਵਿੱਚ ਲਾਲਚ ਹੈ, ਉਹ ਇਹ ਸੋਚਦਾ ਮਾਤਾ ਗੁਜਰੀ ਦੇ ਕੋਲ ਸੋਨੇ ਦੀਆਂ ਮੋਹਰਾਂ ਦੀਆਂ ਦੋ ਥੈਲੀਆਂ ਹਨ, ਮਾਤਾ ਜੀ ਨੂੰ ਘਰ ਲੈ ਜਾਵਾਂ, ਉਹਨਾਂ ਮੋਹਰਾਂ ਦੀਆਂ ਥੈਲੀਆਂ 'ਤੇ ਮੈਂ ਕਬਜ਼ਾ ਕਰ ਲਵਾਂ। ਇਹ ਸੋਚ ਕੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਨੂੰ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਆਪਣੇ ਘਰ ਜਾਣ ਵਾਸਤੇ ਕਹਿੰਦਾ, ਮਾਤਾ ਜੀ ਚਲੋ ਮੇਰੇ ਘਰ, ਮੇਰਾ ਪਿੰਡ ਇੱਥੋਂ ਥੋੜ੍ਹੀ ਦੂਰ ਹੈ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੰਗੂ ਬ੍ਰਾਹਮਣ ਦੇ ਨਾਲ ਤੁਰ ਪਏ। ਪਰ ਉਹ ਗੰਗੂ ਬ੍ਰਾਹਮਣ ਮਨ ਵਿੱਚ ਮਾੜੇ ਖਿਆਲ ਲੈ ਕੇ ਨਾਲ ਤੁਰਿਆ ਜਾਂਦਾ ਹੈ, ਪਰ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਨੂੰ ਕਹਿਣ ਲੱਗੇ, ਹੈ ਦਾਦੀ ਮਾਂ, ਪਿਤਾ ਜੀ ਕਿੱਥੇ ਹਨ, ਸਾਡੇ ਵੱਡੇ ਵੀਰ ਕਿੱਥੇ ਹਨ, ਤੇ ਨਾਲੇ ਸਾਹਿਬਜ਼ਾਦਿਆਂ ਨੇ ਇਹ ਵੀ ਆਖਿਆ, ਹੈ ਦਾਦੀ ਮਾਂ, ਅੱਗੇ ਤੇ ਹਮੇਸ਼ਾ ਵੱਡੇ ਵੀਰ ਸਾਨੂੰ ਆਪਣੇ ਨਾਲ ਰੱਖਦੇ ਸਨ, ਪਰ ਅੱਜ ਇਸ ਹਨੇਰੀ ਔਰ ਭਿਆਨਕ ਰਾਤ ਵਿੱਚ ਸਾਨੂੰ ਛੱਡ ਕੇ ਵੱਡੇ ਵੀਰ ਔਰ ਪਿਤਾ ਜੀ ਕਿੱਥੇ ਚਲੇ ਗਏ ਨੇ। ਐ ਦਾਦੀ ਮਾਂ, ਜਦ ਵੱਡੇ ਵੀਰ ਆਉਣਗੇ ਅਸੀਂ ਉਹਨਾਂ ਨਾਲ ਬੋਲਣਾ ਨਹੀਂ, ਅਸਾਂ ਮੂੰਹ ਭਰਾਂ ਕਰਕੇ ਬਹਿ ਜਾਣਾ, ਅਸੀਂ ਉਹਨਾਂ ਨਾਲ ਨਾਰਾਜ਼ ਹੋਵਾਂਗੇ ਕਿ ਸਾਨੂੰ ਛੱਡ ਕੇ ਤੁਸੀਂ ਕਿੱਥੇ ਚਲੇ ਗਏ। ਦਾਦੀ ਮਾਂ ਦੇ ਮਨ ਵਿੱਚ ਪਿਆਰ ਆਇਆ, ਸਾਹਿਬਜ਼ਾਦਿਆਂ ਦੀਆਂ ਇਹ ਭੋਲੀਆਂ ਗੱਲਾਂ ਸੁਣ ਕੇ ਦੋਨਾਂ ਸਾਹਿਬਜ਼ਾਦਿਆਂ ਨੂੰ ਆਪਣੇ ਗਲ ਦੇ ਨਾਲ ਲਗਾਇਆ ਔਰ ਗੰਗੂ ਬ੍ਰਾਹਮਣ ਦੇ ਨਾਲ ਤੁਰੇ ਜਾਂਦੇ ਹਨ। गंगू दे घर पहुंचे। एक कमरे दे विच माता गुजरी साहबजादिया नूं बिठा के ए गंगू अपनी मां नूं कहन लगा, मां, माता गुजरी और साहबजादिया वास्ते प्रशादा बना, भोजन तैयार कर। ते नाले गंगू ने यह भी कहा, मां, रोटी बना, इस रोटी विच जहर पा दे ताकि जहर खा के साहबजादे और माता गुजरी खत्म हो जान। ए मोरां दीआं थैलियां मैं सांभ लवां। गंगू दी मां ने कहा, गंगू, जद सानू किसे ने आसरा ना दिता, कपड़े भी साढ़े फटे सन, भुखे मरदे सां, तां असीं आनंदपुर साहब गए। गुरु गोबिंद सिंह जी महाराज ने सानू अपने कोल रखिया, आसरा दिता, सारे सुख दिते। ते गंगू, जिस गुरु ने इन्ने सुख दिते, अज उन्हां दे साहबजादियां नूं जहर दे के मारना चाहना है, ये पाप मैं नहीं करना। रात पई, इस गंगू ने मोहरां दीआं थैलियां विचों एक थैली रात नूं चुक ली। जद दिन चढ़िया तां माता गुजरी ने पुछिया, गंगू, मोहरां दीआं दो थैलियां सन, एक थैली लभदी नहीं। ता गंगू कहन लगा, तुसी मैनू चोर समझदे हो, मैं तुहाडियां मोहरां की करनियां ने। ता माता गुजरी जी कहन लगी, गंगू, तू नाराज ना हो, मैं ते एवें ही पुछिया, दो थैलियां सन, एक लभदी नहीं, तां पुछिया। गंगू अगे कोई बहाना लभदा सी, उची उची बोलन लग पिया, मैं तुहानू घर लैके आया, तुसी मेरे ते चोरी दा इल्जाम लगांदे हो, तुहानू ते हुण फड़ा के ही मैं सा लवांगा। ए गंगू, जिन्नू कोई थां नहीं सी, ता गुरु गोबिंद सिंह जी महाराज ने आसरा दिता, अज ए गंगू भी नमक हराम निकलिया। इसने जाके शिकायत कीती, कहा कि मेरे को गुरु गोबिंद सिंह जी महाराज दे माता और छोटे साहबजादे हैं। उस वेले कोतवाल सिपाहियां दे नाल आया, माता गुजरी और साहबजादियां नूं अपने नाल लै के सरहंद वल तुर पिया। जद साहबजादे और माता जी गंगू दे घरों चले ते पिंड दे लोग साहबजादियां नूं और माता गुजरी नूं तकदे हन कि देखो अज कहो जिहा समां, चंदा वर्गे चमकदे चेहरे साहबजादियां दे, और पता नहीं हुण इन्हां दे नाल की सलूक होवेगा। पर साहबजादियां दे चेहरे ते ना डर है ना खौफ है। उम्र दोनों साहबजादियां दी 10 साल तो थले है, पर दलेरी सूरमिया और योधिया तू घट नहीं। जब आव की औद निधान बने, अति हिरन में तब जूझ मरो। जब आव की औद निधान बने, अति हिरन में तब जूझ मरो। जब आव की औद निधान बने। साहबजादियां अते माता गुजरी सरहंद ठंडे बुरज दे विच कैद किया गया। ठंडा बुरज बड़ी उची जगह सी, चार चफेरे सलाखां लगियां हन, एक पासों हवा आंदी है, शरीर नूं ठार के दूसरे पासे चली जाती। माता गुजरी दोनों साहबजादियां दे नाल ठंडे बुरज विच कैद हन। चार चफेरियां दे रहा है, कुछ दिखाई नहीं देता। दोनों साहबजादे अपनी दादी मां दे कोल हन। साहबजादा फतेह सिंह दादी मां कोल उठे, सलाखां नूं पकड़ के कहन लगे, दादी मां असी सलाखां तोड़ के इथों निकल चलते हैं, इस सलाखां तोड़ के इथों निकल चलते हैं, तुर चलते हैं। ता माता गुजरी कहन लगे, बेटा जावांगे कित्थे, हर पासे दुश्मन है, ना तुहाडे वीरां दा पता, ना तुहाडे पिता दा पता, कोई सिख सेवक भी नहीं, हर पासे दुश्मन है, किधर जावांगे। साहबजादे रात बहुत हो गई सी, दादी मां दी गोद विच सिर रख के लम्मे पै गए। माता गुजरी ने एक हाथ एक साहबजादे दे सिर ते रखे है, दूसरा हाथ दूसरे साहबजादे दे सिर ते रखे है। कंध दे नाल टोला के माता गुजरी सोचां विच गुम हन, और साहबजादे दादी मां दी निघी गोद विच सिर रख के सुते हन। और इस वेले सरहंद दा ही रहण वाला बाबा मोती राम मेहरा पहरेदारां नूं कुछ लालच दे के ठंडे बुरज कोल पहुंचिया। आवाज मारदा है, माता जी माता जी। ता माता गुजरी आवाज सुन के कहंदे ने, भाई कौन है बोलन वाला दुश्मना दे विच, ए आवाज कोई अपनी लगी है, इस आवाज विच अपनापन जापे है। ता मोती राम मेहरा बोलिया, माता जी मैं मोती राम मेहरा वां, दुध लेके आया। ता माता गुजरी ने कहा, बेटा क्यों आया दुध लेके, जे तेनू किसी ने देख लिया तो उन्हें छड़ना नहीं। ता मोती राम मेहरा हाथ जोड़ के कहिंदा, ऐ माता गुजरी असी उह लोक हाँ जिन्हां नूं समाज ने नीवा कह के ठुकराया, असी चीवर जाति दे आ, मेहरा जाति दे आ। ऐ माता गुजरी असी उह लोक हाँ जिन्हां नूं समाज ने हमेशा ठोकरा मारियां, नीच कह के दुत्कारिया, पर ऐ माता गुजरी तुहाडे सपुत्र गुरु गोबिंद सिंह जी महाराज ने सानू अपने गल दे नाल लगाया, अमृत दी दात दित्ती, ऊच नीच खत्म करके एक थां दित्ती, एक रूप दिता। ऐ माता गुजरी एक जान ते की हजारां जाना तुहाडे चरणा तो कुर्बान। साहबजादियां दुध पिया के मोती राम मेहरा तुरन लगा, ते माता गुजरी ने बोल कहे, तन मोती जिन पुन कमाया, गुरु लाला ताई दुध पियाया। मोती राम मेहरा दुध पिया के रात दे अंधेरे विच ही वापस चला गया। दूसरे पासे दिन चढ़िया, साहबजादियां नूं लैण वास्ते सरहंद दा जिहड़ा नवाब है इहदे बंदे आ पहुंचे। माता गुजरी ने दोनों साहबजादियां नूं अपने हत्थां नाल तैयार करके तोरिया। फिर दादी मां ने ਜਾਂਦੇ ਹੋਏ ਸਾਹਿਬਜ਼ਾਦਿਆਂ ਨੂੰ ਵਾਪਸ ਬੁਲਾਇਆ। ਦੋਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਦਾਦੀ ਮਾਂ ਨੇ ਅੱਜ ਇੱਕ ਗੱਲ ਕਹੀ। ਸਾਹਿਬਜ਼ਾਦਿਆਂ ਦੇ ਕੰਨਾਂ ਵਿੱਚ ਕੀ ਆਖਿਆ? ਬੇਟਾ, ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਦੀ ਪੱਗ ਬੜੀ ਉੱਚੀ ਹੈ, ਦਾਦੇ ਦੀ ਪੱਗ ਨੂੰ ਦਾਗ ਨਾ ਲਾਇਓ, ਭਾਵ ਜ਼ਾਲਮਾਂ ਦੇ ਅੱਗੇ ਸਿਰ ਨਾ ਝੁਕਾਇਓ, ਧਰਮ ਨਾ ਛੱਡਿਓ। ਅਤੇ ਦੋਨੋਂ ਸਾਹਿਬਜ਼ਾਦੇ ਆਪਣੀ ਦਾਦੀ ਦੀ ਗੱਲ ਵਿੱਚ ਗਲਵਕੜੀ ਪਾ ਕੇ ਕਹਿੰਦੇ ਨੇ, ਐ ਦਾਦੀ ਮਾਂ, ਸਾਡੇ ਦਾਦੇ ਦੀ ਪੱਗ ਬੜੀ ਉੱਚੀ ਹੈ, ਉਹਨੂੰ ਦਾਗ ਨਹੀਂ ਲੱਗਾ, ਨਾ ਲੱਗਣ ਦਿਆਂਗੇ, ਸਿਰ ਕਟਾ ਦਿਆਂਗੇ, ਪਰ ਸਿਰ ਝੁਕਾਵਾਂਗੇ ਨਹੀਂ। ਦਾਦੀ ਮਾਂ ਦੇ ਮਨ ਵਿੱਚ ਪਤਾ ਨਹੀਂ ਕਿੰਨਾ ਕੁ ਪਿਆਰ ਆਇਆ। ਇਹ ਬੋਲ ਸੁਣ ਕੇ ਦੋਨਾਂ ਨੂੰ ਗਲ ਦੇ ਨਾਲ ਘੁੱਟ ਕੇ ਲਗਾਇਆ, ਮੱਥੇ ਚੁੰਮੇ, ਔਰ ਦੋਨਾਂ ਸਾਹਿਬਜ਼ਾਦਿਆਂ ਨੂੰ ਸਿਪਾਹੀਆਂ ਦੇ ਨਾਲ ਤੋਰ ਦਿੱਤਾ। ਜਦੋਂ ਤੱਕ ਸਾਹਿਬਜ਼ਾਦੇ ਨਜ਼ਰ ਆਏ, ਮਾਤਾ ਗੁਜਰੀ ਦੇਖਦੇ ਰਹੇ। ਜਦ ਸਾਹਿਬਜ਼ਾਦੇ ਅੱਖਾਂ ਤੋਂ ਓਹਲੇ ਹੋਏ, ਮਾਤਾ ਜੀ ਬੈਠ ਗਏ, ਔਰ ਸਾਹਿਬਜ਼ਾਦੇ ਸਰਹੰਦ ਦਾ ਜਿਹੜਾ ਨਵਾਬ ਹੈ ਇਹਦੇ ਦਰਬਾਰ ਵਿੱਚ ਜਾ ਪਹੁੰਚੇ ਹਨ।
ਜਬ ਆਵ ਕੀ ਔਤ ਨਿਧਾਨ ਬਨ ਅਤਿ ਹਿਰਨ ਮੈਂ ਤਬ ਜੋਜ ਮਾਰੋ। ਜਬ ਆਵ ਕੀ ਔਤ ਨਿਧਾਨ ਬਨ ਅਤਿ ਹਿਰਨ ਮੈਂ ਤਬ ਜੋਜ ਮਾਰੋ। ਜਬ ਆਵ ਕੀ ਔਤ ਨਿਧਾਨ।
ਸਾਹਿਬਜ਼ਾਦੇ ਨਵਾਬ ਦੇ ਦਰਬਾਰ ਵਿੱਚ ਪਹੁੰਚੇ, ਸਰਹੰਦ ਦੇ ਨਵਾਬ ਦਾ ਦਰਬਾਰ ਭਰੇ ਹੈ, ਸੂਰਮੇ ਯੋਧੇ ਬੈਠੇ ਹਨ। ਸਾਹਿਬਜ਼ਾਦਿਆਂ ਨੇ ਜਦ ਦਰਬਾਰ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਵੇਲੇ ਸੁੱਚਾ ਆਨੰਦ ਇੱਕ ਦਰਬਾਰੀ ਸੀ, ਸਾਹਿਬਜ਼ਾਦਿਆਂ ਨੂੰ ਕਹਿਣ ਲੱਗਾ, ਬੱਚਿਓ, ਨਵਾਬ ਸਾਹਿਬ ਬੈਠੇ ਨੇ, ਇਹਨਾਂ ਨੂੰ ਝੁੱਕ ਕੇ ਸਲਾਮ ਕਰੋ। ਜਦ ਸਲਾਮ ਵਾਸਤੇ ਕਿਹਾ ਤੇ ਸਾਹਿਬਜ਼ਾਦਾ ਫਤਿਹ ਸਿੰਘ, ਨਾਮ ਹੀ ਫਤਿਹ ਸਿੰਘ ਸੀ, ਆਪਣੇ ਦੂਸਰੇ ਵੀਰ ਨੂੰ ਇਸ਼ਾਰਾ ਕੀਤਾ। ਦੋਨਾਂ ਨੇ ਇੱਕ ਦੂਸਰੇ ਦੇ ਹੱਥ ਵਿੱਚ ਹੱਥ ਪਾਇਆ ਤੇ ਗੱਜ ਕੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਫਤਿਹ ਬੁਲਾਈ ਸਾਰੇ ਦਰਬਾਰੀ ਹੈਰਾਨ ਹੋ ਗਏ। ਸੁੱਚਾ ਆਨੰਦ ਕਹਿਣ ਲੱਗਾ, ਬੱਚਿਓ, ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ, ਨਵਾਬ ਦਾ ਦਰਬਾਰ ਹੈ, ਨਵਾਬ ਨੂੰ ਝੁੱਕ ਕੇ ਸਲਾਮ ਕਰੋ। ਫਿਰ ਸਾਹਿਬਜ਼ਾਦਿਆਂ ਨੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੈਰਾਨ ਹੋ ਗਏ। ਛੋਟੀਆਂ ਉਮਰਾਂ, ਏਡਾ ਵੱਡਾ ਜਿਗਰਾ, ਏਡੀ ਦਲੇਰੀ, ਹੁਣ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ, ਧਰਮ ਛੱਡ ਦਿਓ, ਮੁਸਲਮਾਨ ਬਣ ਜਾਓ। ਇੱਥੋਂ ਤੱਕ ਕਿਹਾ, ਤੁਹਾਡੇ ਵੱਡੇ ਭਰਾ ਖਤਮ ਹੋ ਗਏ, ਸਿੰਘ ਵੀ ਖਤਮ ਹੋ ਗਏ, ਤੁਹਾਡਾ ਪਿਤਾ ਵੀ ਸ਼ਹੀਦ ਹੋ ਗਿਆ, ਮੁਸਲਮਾਨ ਬਣ ਜਾਓ, ਰਾਜ ਕਰੋਗੇ। ਪਰ ਦੋਨੋਂ ਸਾਹਿਬਜ਼ਾਦੇ ਕਹਿਣ ਲੱਗੇ, ਸਾਡੇ ਪਿਤਾ ਨੂੰ ਕੋਈ ਮਾਰ ਨਹੀਂ ਸਕਦਾ, ਜਿਹੜਾ ਮਰਿਆ ਨੂੰ ਜੀਵਨ ਦਿੰਦਾ ਹੈ ਉਹਨੂੰ ਕੌਣ ਮਾਰ ਸਕਦਾ ਹੈ। ਤੇ ਰਹੀ ਗੱਲ ਮਰਨ ਦੀ, ਛੱਤਰੀ ਦੇ ਪੁੱਤਰ ਹਾਂ, ਬਾਹਮਣ ਦੇ ਨਹੀਂ। ਛੱਤਰੀ ਕੋ ਪੂਤ ਹਾਂ, ਬਾਹਮਣ ਕੋ ਨਾਹੀਂ। ਕਿ ਮੌਤ ਤੋਂ ਡਰ ਜਾਈਏ, ਪਹਾੜਾਂ ਦੀਆਂ ਕੁੰਦਰਾਂ ਵਿੱਚ ਲੁਕ ਕੇ ਬਹਿ ਜਾਈਏ, ਨਹੀਂ, ਛੱਤਰੀ ਦੇ ਪੁੱਤਰ ਹਾਂ, ਮੌਤ ਤੋਂ ਨਹੀਂ ਡਰਦੇ, ਧਰਮ ਨਹੀਂ ਛੱਡਣਾ, ਮਰਨ ਵਾਸਤੇ ਤਿਆਰ। ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ, पर साहबजादे मुसलमान बनन वास्ते ना तैयार हुए। आखिर ए फतवा दिता गया साहबजादियां नूं शहीद किया जाए, जिउंदियां नूं दीवार विच चिण दिता जाए। उस वेले मलेरकोटले का नवाब भी बैठा सी, उसने कहा ये जुलम है, ये बच्चे जिन्हों की उम्र 10 साल तो भी थले है, नीहां विच इन्हां नूं चिण के खत्म करना ये इस्लाम के खिलाफ है, ये धर्म नहीं। उस वेले सुचा आनंद बोलिया, नवाब साहब ये सप के बच्चे हैं, सप के बच्चों नूं जिउंदियां ही मार देना चाहिए। इस सारे दरबार विच एक नवाब है मलेरकोटले का, जिहड़ा कहिंदा ये जुल्म है नहीं करना चाहिए, पर सुचा आनंद सरहंद का नवाब और काजी ये सारे कहिंदे हन कि साहबजादियां नूं शहीद करना चाहिए। आखिर फैसला हो गया, इट्टां मंगाईआं गईआं, साहबजादियां नूं नीहां विच चिण दिता जाए, जुल्म करन लगे हैं। देखदे आ कि जुल्मी लोग ये नहीं सोचते असी की कर रहे हैं, वो जुल्म करते हैं, पर सदके जाइए उन्हां सूरमियां तों जिहड़े जुल्म दे अगे कदी हारदे नहीं। जब आपकी औदनी धान बने अति हिरन में तब जोज मरो, जब आपकी औदनी धान बने अति हिरन में तब जोज मरो, जब आपकी औदनी धान। नीहां विच चिणन दा, नीहां दे विच चिणन दा हुक्म हो गया। बड़े बड़े अपने आप नूं सूरमे अखवाण वाले वो भी हाजिर हन, एक जगह दोनों साहबजादियां नूं खड़े करके साहबजादियां दे चार चपेरे इट्टां लाणियां शुरू कीतियां। और जिस वेले ये दीवार गोड़ियां तक पहुंची, घुटनियां तक, आप जी जानते हो कि गोडा लत नालों अगे वध्या हुंदा, इट ठीक नहीं सी आ रही, मिस्त्री इट तोड़न लगा तां कोलू काजी बोलिया जुलम दी हद देखो। काजी दे हाथ विच माला है जिहड़ी अल्लाह वाले इशारा करदी है, पर कितना जुलम प्या करता है। मिस्त्री नूं कहन लगा इट ना तोड़, साहबजादे दा गोडा वढ़ दे। उस मिस्त्री ने हुक्म दा गुलाम है, इट नहीं तोड़ी, साहबजादे दा गोडा वढ़ दिता, खून दी फुहार वगी, पर दुख नहीं, हा नहीं कीती, सी नहीं कीती। उच्चे गुरु दे साहबजादे हन फिर मौत तो डरन किवें, इट्टां चिणदिआं चिणदिआं छोटे साहबजादे दे मूँह तक जद इट्टां आईआं ते वड्डे साहबजादे दीआं अखां दे विच अथरू आ गए, तां छोटे साहबजादे ने फिर पुछिआ अपने वड्डे वीर नूं, वीर अखां विच आसू क्यों आ गए, क्यों रोया है, मौत तो डर लगता है। तो वड्डा साहबजादा कहन लगा नहीं वीर, मौत तो डर नहीं लगता, अखां विच आंसू इस करके आ गए, पहला संसार विच मैं आया, वड्डा मैं वा, वड्डा मैं वा तेरे तो, पहला मेरी वारी आनी चाहिए, पहला मैं शहीद होवां, पर पहला तू शहीद हो चलें। ਇਹ ਦਲੇਰੀ ਵਾਲੀ ਗੱਲ ਸੁਣੀ। ਆਪਣੇ ਆਪ ਨੂੰ ਸੂਰਮੇ ਕਹਿਣ ਵਾਲੇ ਦੰਦਾਂ ਥੱਲੇ ਉਂਗਲੀਆਂ ਲੈਣ ਲੱਗ ਪਏ। ਆਖਿਰ ਦੋਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਦੀਵਾਰਾਂ ਦੇ ਵਿੱਚ ਚਿਣ ਦਿੱਤਾ ਗਿਆ। ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਇੱਕ ਕਾਲੀ ਬੋਲੀ ਇਹ ਪਾਪਾਂ ਦੀ ਹਨੇਰੀ ਉੱਠੀ, ਜ਼ਾਲਮਾਂ ਨੇ ਜ਼ੁਲਮ ਦੀ ਹੱਦ ਕੀਤੀ। ਦੋਨੋਂ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੀ ਗਏ, ਸ਼ਹੀਦ ਹੋ ਗਏ, ਪਰ ਉਹਨਾਂ ਧਰਮ ਨਹੀਂ ਹਾਰਿਆ। ਜਦ ਮਾਤਾ ਗੁਜਰੀ ਨੂੰ ਪਤਾ ਲੱਗਾ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਤਾਂ ਮਾਤਾ ਗੁਜਰੀ ਜੀ ਨੇ ਚੌਂਕੜਾ ਮਾਰਿਆ ਸੀ ਔਰ ਸਿਮਰਨ ਕਰਦਿਆਂ ਆਪਣਾ ਸਰੀਰ ਤਿਆਗ ਦਿੱਤਾ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਆਪਾ ਵਾਰ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਦ ਇਸ ਸ਼ਹੀਦੀ ਦਾ ਪਤਾ ਲੱਗਾ ਤੇ ਸਤਿਗੁਰਾਂ ਨੇ ਉਸ ਵੇਲੇ ਕਿਹਾ ਸੀ, ਮੇਰੇ ਬੱਚੇ ਮਰੇ ਨਹੀਂ, ਉਹ ਜਿਉਂਦੇ ਹਨ। ਆਪਣਾ ਖੂਨ ਦੇ ਕੇ ਖਾਲਸੇ ਪੰਥ ਦੀ ਨੀਂਹ ਨੂੰ, ਮਹਿਲ ਨੂੰ ਹੋਰ ਪੱਕਿਆਂ ਕਰ ਗਏ ਨੇ। ਸਾਧ ਸੰਗਤ, ਸਾਹਿਬਜ਼ਾਦੇ ਸ਼ਹੀਦ ਹੋ ਗਏ। ਸ਼ਹੀਦੀ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ, ਜਿਨ੍ਹਾਂ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਸੀ, ਉਹਨਾਂ ਨੂੰ ਵੀ ਕੋਹਲੂ ਵਿੱਚ ਪੀੜ ਦਿੱਤਾ ਗਿਆ। ਹੁਣ ਸਰਹੰਦ, ਫਤਿਹਗੜ੍ਹ ਸਾਹਿਬ, ਜਿੱਥੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰੇ ਬਣੇ ਹਨ, ਉੱਥੇ ਨਾਲ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਵੀ ਸਿੱਖ ਸੰਗਤਾਂ ਗੁਰਦੁਆਰਾ ਬਣਾ ਰਹੀਆਂ ਹਨ। ਇਹ ਯਾਦਗਾਰਾਂ ਯਾਦ ਕਰਾਉਂਦੀਆਂ ਹਨ ਧਰਮ ਦੇ ਨਾਂ 'ਤੇ ਦੁਨੀਆ ਦੇ ਭਲੇ ਵਾਸਤੇ ਜਿਹੜੇ ਮਰਦੇ ਹਨ, ਕਿਸ ਤਰ੍ਹਾਂ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ। ਅੱਜ ਦਾ ਕੀਰਤਨ ਆਪਣੇ ਵਾਸਤੇ ਹਰ ਕੋਈ ਜਿਉਂਦਾ ਹੈ, ਪਰ ਜਿਹੜਾ ਕਿਸੇ ਵਾਸਤੇ ਮਰਦਾ ਹੈ, ਕਿਸੇ ਵਾਸਤੇ ਜਿਉਂਦਾ ਹੈ, ਰਹਿੰਦੀ ਦੁਨੀਆ ਤੱਕ ਲੋਕ ਉਹਨਾਂ ਦੀ ਪੂਜਾ ਕਰਦੇ ਹਨ। ਜਿਉਣਾ ਅਣਖ ਦੇ ਨਾਲ, ਪਰ ਮੰਗਣਾ ਸਰਬੱਤ ਦਾ ਭਲਾ। ਜ਼ੁਲਮ ਕਰਨਾ ਨਹੀਂ, ਜ਼ੁਲਮ ਸਹਿਣਾ ਨਹੀਂ, ਆਪਣੇ ਧਰਮ ਵਿੱਚ ਪੱਕਿਆਂ ਰਹਿਣਾ, ਪਰ ਅਦਬ ਮਾਨ ਸਭ ਦਾ ਕਰਨਾ। ਸਤਿਗੁਰੂ ਜੀ ਕਹਿੰਦੇ ਹਨ, ਮੰਦਾ ਕਿਸੇ ਨਾ ਆਖ ਝਗੜਾ ਪਾਉਣਾ, ਕਿਉਂ ਕਿਸੇ ਨੂੰ ਮਾੜਾ ਕਹੀਏ, ਆਪ ਠੀਕ ਹੋਈਏ, ਆਪਣਾ ਜੀਵਨ ਉੱਚਾ ਕਰੀਏ, ਆਪ ਸੁਖੀ ਵਸੀਏ, ਦੂਸਰਿਆਂ ਨੂੰ ਸੁੱਖ ਦੇਈਏ, ਜੀਵੀਏ ਅਣਖ ਦੇ ਨਾਲ, ਔਰ ਮੰਗੀਏ ਸਰਬੱਤ ਦਾ ਭਲਾ।
ਜਬ ਆਵ ਕੀ ਔਧ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਾਰੋ। ਜਬ ਆਵ ਕੀ ਔਧ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਾਰੋ। ਜਬ ਆਵ ਕੀ ਔਧ ਨਿਧਾਨ ਬਣੇ।
ਸੰਗਤਾਂ, ਸਰਹੰਦ ਦੇ ਇਸ ਸਾਕੇ ਨੂੰ ਨਾ ਭੁੱਲੀਆਂ ਹਨ, ਨਾ ਕਦੀ ਭੁਲਾਣਗੀਆਂ, ਕਿਉਂਕਿ ਸਰਹੰਦ ਦੇ ਇਸ ਸਾਕੇ ਦੇ ਨਾਲ ਸਿੱਖ ਸੰਗਤਾਂ ਦੇ ਦਿਲਾਂ ਦੀਆਂ ਤਾਰਾਂ ਜੁੜੀਆਂ ਹਨ। ਕਿਉਂਕਿ ਕਲਗੀਆਂ ਵਾਲੇ ਦੇ ਸਾਹਿਬਜ਼ਾਦੇ ਇੱਥੇ ਨੀਹਾਂ ਵਿੱਚ ਚਿਣੇ ਗਏ, ਜਿਹੜੀਆਂ ਸੰਗਤਾਂ ਗੁਰੂ ਦੇ ਚਰਨਾਂ ਤੋਂ ਆਪਣਾ ਆਪ ਕੁਰਬਾਨ ਕਰ ਦਿੰਦੀਆਂ ਹਨ, ਭਲਾ ਉਹ ਸੰਗਤਾਂ ਇਹ ਅਸਥਾਨ ਕਿਵੇਂ ਭੁੱਲ ਸਕਦੀਆਂ ਹਨ।
ਜਬ ਆਵ ਕੀ ਔਧ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਾਰੋ। ਜਬ ਆਵ ਕੀ ਔਧ ਨਿਧਾਨ।